ਇਹ ਤਾਂ ਇਹੋ ਜਿਹਾ ਕੋਈ ਚੱਲਦਾ ਉਹਦਾ ਕੋਈ ਬਿਰਲਾ ਹੈ ਜਿਹੜਾ ਇਹ ਕੰਮ ਕਰਦਾ ਹੁੰਦਾ ਉਹ ਬਿਰਲਿਆਂ ਦਾ ਕੰਮ ਹੈ ਜੱਫਾ ਪਾ ਲਿਆ ਇਹਨਾਂ ਨੇ ਹਾਂਜੀ
ਜੀਤ ਲੈ ਤੇ ਦੇਵਤੇ ਤੇ ਹੁਣ ਲੋਕੀ ਰੋਜ ਰਾਜ ਕਮਾਇਆ
ਜੀਤ ਲੈ ਤੇ ਦੇਵਤੇ ਹੁਣ ਦੇਵਤੇ ਕੌਣ ਨੇ ਚਾਹੇ ਦੇਵਤੇ ਹੰਕਾਰੀ ਸੀ ਪਰ ਰਾਜ ਦੇਵਤਿਆਂ ਦਾ ਨਹੀਂ ਹੈ ਦੇਵਤਾ ਫਿਰ ਵੀ ਧਾਰਮਿਕ ਆਦਮੀ ਹੈ ਚਾਹੇ ਹੰਕਾਰ ਹੈ ਦੇਖੋ ਦੇਵਤਾ ਕੌਣ ਹੈ ਆਦਮੀ ਧਾਰਮਿਕ ਹੈ ਚਾਹੇ ਹੰਕਾਰ ਹੈ ਜਿਹਨਾਂ ਦਾ ਰਾਜ ਹੈ ਉਹ ਧਾਰਮਿਕ ਨਹੀਂ ਰਾਜ ਉਹਨਾਂ ਦਾ ਹੁਣ ਵੀ ਉਹਨਾਂ ਦਾ ਹੀ ਹੈ ਕੋਈ ਧਾਰਮਿਕ ਆਦਮੀ ਬੈਠਾ ਰਾਜ ਤੇ ਰਾਜ ਤਾਂ ਦੋਹਾਂ ਦਾ ਹੀ ਹੈ ਸਾਰੀ ਵਰਲਡ ਦੇ ਵਿੱਚ ਉਹ ਠੀਕ ਹੈ ਬਹੁਤੇ ਬੋਲਦੇ ਨਹੀਂ ਖਿਲਾਫ ਰਾਜ ਦੇ ਪਰ ਬੋਲਦੇ ਵੀ ਨੇ ਕਿਤੇ ਕਿਤੇ ਪਖੰਡਵਾਦ ਦੇ ਖਿਲਾਫ ਬੋਲਦੇ ਵੀ ਨੇ ਜਿਹੜੇ ਧਰਮ ਨੇ ਚਾਹੇ ਉਹ ਧਰਮ ਬਹੁਤੇ ਪੂਰੇ ਸੱਚੇ ਨਹੀਂ ਹਨ ਹੈ ਤਾਂ ਉਹ ਵੀ ਧਰਮ ਨੇ ਜਿਵੇਂ ਇਸਲਾਮ ਹੈ ਹਿੰਦੂ ਮਤ ਹੈ ਕੁਛ ਨਾ ਕੁਛ ਤਾਂ ਉਹਨਾਂ ਦੇ ਵਿੱਚ ਥੋੜਾ ਬਹੁਤ ਹੁੰਦਾ ਹੀ ਹੈ ਚੰਗੇ ਆਦਮੀ ਕੁਛ ਤਾਂ ਹੁੰਦੇ ਹੀ ਨੇ ਉਹਨਾਂ ਦਾ ਰਾਜ ਨਹੀਂ ਹੁੰਦਾ ਕਦੇ ਵੀ ਸਾਡੇ ਵੀ ਜਦੋਂ ਰਾਜ ਹੋਇਆ ਸੀ ਸਿੱਖਾਂ ਦਾ ਧਾਰਮਿਕ ਆਦਮੀ ਹੁੱਡਾ ਲੈਣ ਸੀ ਧਾਰਮਿਕ ਆਦਮੀ ਤਾਂ ਹਾਸ਼ੀਏ ਤੇ ਸੀ ਉਹ ਕੌਣ ਸੀ ਉਹ ਤਾਂ ਅਕਾਲੀ ਫੂਲਾ ਸਿੰਘ ਸੀ ਉਹਦੇ ਨਾਲ ਸੀ ਸਾਰੇ ਧਾਰਮਿਕ ਉਹ ਮੱਖਣ ਦੇ ਵਾਲ ਬਾਹਰ ਕਰਤੇ ਜਿਹਨਾਂ ਨੇ ਰਾਜ ਕੀਤਾ ਉਹ ਧਰਮ ਛੱਡ ਕੇ ਕੀਤਾ ਬਾਣਾ ਲਾ ਕੇ ਕੀਤਾ ਧਰਮ ਛੱਡ ਬਾਣਾ ਲਾਉਣ ਦਾ ਮਤਲਬ ਧਰਮ ਛੱਡਤਾ ਸੀ ਬਾਣਾ ਲਾਉਣ ਦਾ ਮਤਲਬ ਹੈ ਗੁਰੂ ਨਾਲ ਸਾਡਾ ਰਿਸ਼ਤਾ ਟੁੱਟ ਗਿਆ ਬਸ ਇਹੀ ਸੀ ਉਹਨਾਂ ਕਿਹਾ ਜੇ ਤੁਸੀਂ ਭਾਈ ਰਾਜ ਲੈਣਾ ਫਿਰ ਬਾਣਾ ਲਾ ਦਿਓ ਗੁਰੂ ਦਾ ਹੁਕਮ ਰਾਜ ਲੈਣ ਦਾ ਨਹੀਂ ਹੈ ਜੀਤ ਲਏ ਤਿੰਨ ਦੇਵਤੇ ਉਹਨਾਂ ਨੇ ਦੇਵਤੇ ਜਿੱਤ ਲਏ ਕਿਉਂ ਇੱਥੇ ਝੂਠਦਾ ਰਾਜ ਹੈ ਕੂੜ ਪ੍ਰਧਾਨ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੱਥੇ ਸੱਚ ਦਾ ਕੀ ਕੰਮ ਸੱਚ ਦਾ ਕੰਮ ਸੱਚਖੰਡ ਹੈ ਇੱਥੇ ਸੱਚ ਰਾਜ ਕਰਦਾ ਬਹੁਤ ਗੁਪਤ ਤਰੀਕੇ ਨਾਲ ਕਰਦਾ ਸਰੀਰ ਚ ਖੂਨ ਚੱਲਦਾ ਹਾਰਟ ਸਾਰੇ ਸਰੀਰ ਚ ਖੂਨ ਘੱਲਦਾ ਪਰ ਕਦੇ ਖੜਕਾ ਸੁਣਦਾ ਬਾਹਰ ਖੜਦਾ ਨਬਜ਼ ਚੱਲਦੀ ਹੈ ਖੂਨ ਜਾਂਦਾ ਖੜਕਾ ਸੁਣਦਾ ਬਾਹਰ ਪਤਾ ਕਿਸੇ ਨੂੰ ਜਾਂਦਾ ਜਾਂਦਾ ਅੰਦਰ ਦੀ ਜਾਂਦਾ ਉਹ ਆਪਣਾ ਕੰਮ ਕਰੀ ਜਾਂਦਾ ਉਹ ਤਾਂ ਐ ਕੰਮ ਹੁੰਦਾ ਇੱਥੇ ਹੁਕਮ ਦਾ ਜਿਵੇਂ ਸਾਡਾ ਹਾਰਟ ਚੱਲਦਾ ਖੂਨ ਸਪਲਾਈ ਹੁੰਦਾ ਸਾਡਾ ਉਹ ਚ ਕੋਈ ਰੋਲ ਨਹੀਂ ਹੈ ਆਦਮੀ ਦਾ ਕੋਈ ਰੋਲ ਨਹੀਂ ਹੈ ਉਹਦੇ ਚ ਉਹ ਕੰਮ ਹੋਈ ਜਾਂਦਾ ਐਵੇਂ ਹੀ ਹੁਕਮ ਚੱਲਦਾ ਸਾਰੇ ਜਿਵੇਂ ਖੂਨ ਚੱਲਦਾ ਨਾ ਸਰੀਰ ਚ ਇਹ ਸ੍ਰਿਸ਼ਟੀ ਚ ਐਵੇਂ ਹੀ ਹੁਕਮ ਚੱਲਦਾ ਖੂਨ ਅਸੀਂ ਆਪ ਨਹੀਂ ਚਲਾਉਂਦੇ ਚੱਲਦਾ ਉਹਨੇ ਸਿਸਟਮ ਬਣਾਇਆ ਹੋਇਆ ਕੁਦਰਤ ਦਾ ਸਿਸਟਮ ਹੈ ਸਿਸਟਮ ਨਾਲ ਚੱਲਦਾ ਸ਼ਕਤੀ ਵੀ ਬਿਠਾਲੀ ਹੋਈ ਹੈ ਪੰਪ ਕਰਨ ਨੂੰ ਸਭ ਕੁਛ ਇੰਤਜ਼ਾਮ ਹੈ ਇਵੇਂ ਹਰ ਜਗ੍ਹਾ ਉਹਦਾ ਇੰਤਜ਼ਾਮ ਹੈ ਚੱਲਦਾ ਉਹਦਾ ਹੀ ਹੈ ਕੰਮ ਹੁਕਮ ਉਹਦਾ ਹੀ ਚੱਲਦਾ ਪਰ ਗੁਪਤ ਚੱਲਦਾ ਗੁਪਤ ਤਰੀਕੇ ਨਾਲ ਗੁਰਮੁਖ ਬੁੱਝ ਲੈਂਦੇ ਨੇ ਹੁਕਮ ਨੂੰ ਤਾਂ ਹੀ ਬੁੱਝਣਾ ਪੈਂਦਾ ਜੋ ਚੀਜ਼ ਗੁਪਤ ਹੋਵੇ ਬੁੱਝਣੀ ਪੈਂਦੀ ਹੈ ਖੋਜਣੀ ਪੈਂਦੀ ਹੈ ਜਿਹੜੀ ਚੀਜ਼ ਪ੍ਰਗਟੇ ਨਹੀਂ ਹੈ ਖੋਜਣੀ ਪਊਗੀ ਨਾ ਇਸ ਕਰਕੇ ਹੁਕਮ ਖੋਜਣਾ ਹੀ ਪੈਂਦਾ ਖੋਜ ਬੂਝ ਜਬ ਕਰਤ ਵਿਚਾਰਾ ਪਵਜਲ ਤਰਤ ਨਾ ਲਾਗੇ ਬਾਰਾ ਪਵਜਲ ਤਰਨ ਨੂੰ ਨਹੀਂ ਚਿਰ ਲੱਗਦਾ ਖੋਜਣ ਨੂੰ ਔਰ ਬੁੱਝਣ ਨੂੰ ਚਿਰ ਲੱਗਦਾ ਚਿਰ ਲੱਗਦਾ ਖੋਜਣ ਨੂੰ ਔਰ ਬੁੱਝਣ ਨੂੰ ਪਵਜਲ ਤਰਨ ਨੂੰ ਨਹੀਂ ਚਿਰ ਲੱਗਦਾ ਹੈ ਜੀਤ ਲੈ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਤਿੰਨਾਂ ਲੋਕਾਂ ਚ ਰਾਜ ਕਿਹਦਾ ਰਾਖਿਆਂ ਦਾ ਝੂਠਦਾ ਝੂਠਦਾ ਕਹਿ ਲੋ ਝੂਠਦਾ ਰਾਜ ਇਹ ਜ਼ਰੂਰੀ ਨਹੀਂ ਹੈ ਸਾਰੇ ਸੱਚ ਦੇ ਨਾਲ ਜੁੜੇ ਵੀ ਹੋਣ ਜਿਹੜੇ ਰਾਕਸ਼ਸ ਨੇ ਨਾ ਇਹ ਤਾਂ ਜੋ ਮਰਜ਼ੀ ਕਹਿਣ ਧਰਮ ਨੂੰ ਨਹੀਂ ਮੰਨਦੇ ਪਰ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਹੈ ਰਾਕਸ਼ਸ ਜਿਹਨਾਂ ਨੂੰ ਇਹ ਰਾਕਸ਼ ਕਹਿੰਦੇ ਨੇ ਉਹ ਵੀ ਮੰਨਦੇ ਨੇ ਧਰਮ ਨੂੰ ਸੱਚ ਨੂੰ ਉਹ ਵੀ ਮੰਨਦੇ ਨੇ ਦੇਵ ਅਦੇਵ ਦੋਹੂੰ ਪ੍ਰਭ ਮੰਨਿਓ ਦਸਮ ਪਾਤਸ਼ਾਹ ਦੀ ਪੰਕਤੀ ਹੈ ਇਹ ਸਾਰੇ ਹਿੰਦੂ ਮਤ ਦੇ ਖਿਲਾਫ ਹੈ ਉਹ ਤਾਂ ਮੰਨਦੇ ਹੀ ਨਹੀਂ ਰਾਕਸ਼ਾਂ ਨੂੰ, ਮੰਨਦੇ ਨੇ ਪ੍ਰਭ ਨੂੰ, ਉਹ ਤਾਂ ਪ੍ਰਭ ਦੇ ਖਿਲਾਫ ਮੰਨਦੇ ਨੇ। ਪਰ ਰਾਕਸ਼ ਉਹ ਪ੍ਰਭ ਨਹੀਂ ਮੰਨਦੇ ਜਿਹੜਾ ਇਹਨਾਂ ਦਾ ਘੜਿਆ ਹੋਇਆ, ਜਿਹੜਾ ਦੇਵਤਿਆਂ ਦਾ ਪ੍ਰਭ ਮੰਨਿਆ ਹੋਇਆ ਉਹਨੂੰ ਨਹੀਂ ਮੰਨਦੇ। ਦੇਵਤਾ ਤਾਂ ਆਪੇ ਪ੍ਰਭ ਬਣਿਆ, ਕ੍ਰਿਸ਼ਨ ਤਾਂ ਆਪੇ ਪ੍ਰਭ ਬਣ ਗਿਆ, ਇਹ ਆਪੇ ਬਣ ਜਾਂਦੇ ਨੇ ਤਾਂ ਨਹੀਂ ਮੰਨਦੇ ਰਾਕਸ਼। ਜਿਹੜਾ ਅਸਲੀ ਹੈ ਉਹ ਇਹ ਦੱਸਦੇ ਨਹੀਂ, ਦੱਸ ਨਹੀਂ ਸਕਦੇ, ਸਮਝਾ ਨਹੀਂ ਸਕਦੇ, ਨਕਲੀ ਨੂੰ ਉਹ ਮੰਨਦੇ ਨਹੀਂ, ਉਹਨਾਂ ਨੂੰ ਰਾਕਸ਼ ਕਹਿ ਦਿੰਦੇ ਨੇ। ਗੁਰਬਾਣੀ ਨਹੀਂ ਦੋਹਾਂ ਨੂੰ ਰਾਕਸ਼ ਕਿਸੇ ਨੂੰ ਮੰਨਦੀ, ਗੁਰਬਾਣੀ ਦੋਹਾਂ ਨੂੰ ਇੱਕੋ ਜਿਹੀ ਮੰਨਦੀ ਹੈ। ਦੇਵਤਿਆਂ ਰਾਕਸ਼ਾਂ ਨੂੰ ਇੱਕੋ ਜਿਹਾ ਮੰਨਦੀ ਹੈ, ਬਲਕਿ ਦੇਵਤਿਆਂ ਨਾਲ ਰਾਕਸ਼ਾਂ ਨੂੰ ਚੰਗੇ ਮੰਨਦੀ ਹੈ। ਉਹ ਕਿਵੇਂ ਮੰਨਦੀ ਹੈ? ਰਾਕਸ਼ ਸੱਚ ਨੂੰ ਮੰਨਣ ਨੂੰ ਤਿਆਰ ਨੇ, ਪਰ ਸੱਚ ਉਹਨਾਂ ਨੂੰ ਕੋਈ ਦੱਸੇ ਵੀ ਮਿਲੇ ਵੀ ਕਿਤੋਂ, ਆਪ ਖੋਜ ਨਹੀਂ ਕਰਦੇ ਹੋ, ਬਸ ਆਹ ਉਹਨਾਂ ਚ ਕਮੀ, ਖੋਜ ਨਹੀਂ ਕਰਦੇ ਸੱਚ, ਖੋਜ ਕਰਦੇ ਨੇ ਮਾਇਆ ਦੀ, ਉਹ ਮਾਇਆਧਾਰੀ ਨੇ। ਜੇ ਕੋਈ ਦੱਸੇ ਫਿਰ ਉਹ ਮੰਨ ਲੈਣਗੇ, ਕਿਉਂਕਿ ਇਹਨਾਂ ਦੇ ਪ੍ਰਚਾਰ ਚ ਸੱਚ ਗਾਇਬ ਹੈ, ਇਸ ਕਰਕੇ ਝੂਠ ਨੂੰ ਮੰਨਣ ਨੂੰ ਤਿਆਰ ਨਹੀਂ, ਸੱਚ ਇਹਨਾਂ ਕੋਲ ਹੈ ਨਹੀਂ। ਸੱਚ ਨੂੰ ਮੰਨਣ ਨੂੰ ਉਹ ਵੀ ਤਿਆਰ ਨੇ, ਜਦ ਸੱਚ ਹੁੰਦਾ ਨਾ ਪ੍ਰਗਟ ਥੋੜਾ ਥੋੜਾ, ਦੇਵਤੇ ਨਹੀਂ ਪਹਿਲਾਂ ਮੰਨਦੇ। ਅੱਜ ਅੱਜ ਜੇ ਗੁਰਮਤ ਦਾ ਵਿਰੋਧ ਕਰ ਰਹੇ ਨੇ, ਅਕਾਲ ਤਖ਼ਤ ਵਾਲੇ ਕਰ ਰਹੇ ਨੇ, ਸੰਤ ਕਰ ਰਹੇ ਨੇ, ਕਿ ਉਹ ਜਿਹੜੇ ਕੰਮ ਲੱਗੇ ਹੋਏ ਨੇ ਉਹ ਗਲਤ ਹੈ ਧਰਮ ਤੋਂ, ਸੱਚ ਧਰਮ ਤੋਂ ਉਲਟਾ ਹੈ ਉਹ ਮੁਖਰ ਤਾਂ ਨਹੀਂ ਵਿਰੋਧ ਕਰਨਗੇ, ਅੰਦਰ ਖਾਨੇ ਕਰ ਰਹੇ ਨੇ ਵੀ ਕਿਸੇ ਤਰੀਕੇ ਨਾਲ ਇਹ ਲੇਟ 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 ਹੋ ਜਾਵੇ, ਨਹੀਂ ਤਾਂ ਜਦੋਂ ਲੇਖ ਲੱਗਦੇ ਤੇ 2000 ਦੇ ਵਿੱਚ ਸੰਤ ਚ ਇਹ ਕਹਿੰਦੇ ਬੰਦ ਕਰਦੇ। ਤਲਵਾੜੇ ਨੇ ਵਿਰੋਧ ਕੀਤਾ, ਵੇਦਾਂਤੀ ਨੇ ਵਿਰੋਧ ਕੀਤਾ, ਇਹਨਾਂ ਦੇ IGPC ਦੇ ਉਹਨੇ ਜਿਹੜਾ ਸੀਗਾ ਪ੍ਰਧਾਨ ਉਹਦੇ ਕੋਲ ਸ਼ਿਕਾਇਤ ਗਈ, ਉਹਨੇ ਵਿਰੋਧ ਕੀਤਾ, ਫਿਰ ਚਮਕੌਰ ਸਿੰਘ ਨੂੰ ਬਦਲਿਆ। ਕਿਉਂ ਕੀਤਾ? ਸਭ ਜੋ ਪਿੱਛੇ ਹੁੰਦਾ ਹੈ ਉਹੀ ਹੋ ਰਿਹਾ। ਜਿਹੜੇ ਝੂਠ ਚ ਲੱਗੇ ਹੁੰਦੇ ਨੇ ਨਾ ਇਹ ਸਾਰੇ ਧਰਮ ਦੇ ਆਗੂ, ਇਹੀ ਵਿਰੋਧ ਜ਼ਿਆਦਾ ਕਰਦੇ ਹੁੰਦੇ ਨੇ। ਇਹਨਾਂ ਦਾ ਵਿਰੋਧ ਫਿਰ ਬਾਹਰੋਂ ਹੋਣ ਲੱਗਦਾ ਸਾਈਡ ਤੋਂ, ਜਿਵੇਂ ਸਪੋਕਸਮੈਨ ਕਰਨ ਲੱਗੇ ਜਾਂ ਗਲਤੇ ਕਰ ਰਿਹਾ, ਉਹ ਇਹਨਾਂ ਖਤਰੇ ਪੈਦਾ ਹੋਇਆ। ਉਹ ਮੈਖਾ ਸੁਰ ਸੰਭੋ ਹੀ ਪੈਦਾ ਕੀਤਾ, ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੰਭ, ਉਹ ਇਹੋ ਜਿਹਾ ਪੈਦਾ ਕਰ ਦਿੰਦਾ, ਬਾਹਰ ਕਰਦੇ ਨੇ ਪੈਦਾ। ਜਿਹੜੇ ਝੂਠ ਧਰਮ ਨੂੰ ਸਮਝਦੇ ਨੇ ਝੂਠ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਵੀ ਇਹ ਝੂਠੇ ਨੇ, ਹੁਣ ਪੈਦਾ ਹੋ ਗਏ। ਕਾਲਾ ਫਗਾਨਾ ਵੀ ਪੈਦਾ ਹੋ ਗਿਆ ਸੀ, ਉਹ ਮਹਿਕਾ ਸੁਰ ਸੰਭੇ ਸੀਗਾ, ਉਹ ਫੇਰ ਭੱਜੇ ਫਿਰਦੇ ਨੇ ਉਹਨਾਂ, ਉਹ ਸੱਚ ਦੇ ਬਿਨਾਂ, ਸੱਚ ਦੇ ਬਾਣ ਬਿਨਾਂ ਉਹ ਮਰਦੇ, ਉਹਨਾਂ ਦੀ ਮੌਤ ਨਹੀਂ ਹੁੰਦੀ। ਫਿਰ ਕਾਲੇ ਫਗਾਨੇ ਦੇ ਖਿਲਾਫ਼ ਜਦ ਲਿਖਣਾ ਸੀ ਫਿਰ ਕਾਹਦੇ ਭੱਜੇ ਫਿਰਦੇ ਸੀ ਇਹ, ਵੀ ਹੁਣ ਲਿਖੋ ਕੋਈ, ਉਹ ਚੱਕ ਕੇ ਦੇਖ ਲਓ ਪਰਚਾ ਕੀ ਲਿਖਿਆ ਕਿਸੇ ਨੇ, ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਹੋਇਆ। ਉਹ ਇੱਕ ਆਰਟੀਕਲ ਹੈ ਆਪਣਾ ਲਿਖਿਆ ਹੋਇਆ ਜਿਹੜਾ, ਉਹ ਤਾਂ ਚੁੱਪ ਕੀਤਾ, ਇੱਕ ਆਰਟੀਕਲ ਗੱਲ ਨਾਲ ਚੁੱਪ ਕਰ ਗਿਆ, ਉਹ ਇੱਕੋ ਗੱਲ ਨਾਲ ਚੁੱਪ ਕਰ ਗਿਆ, ਪਿੱਛੇ ਚਲਾ ਗਿਆ। ਸਾਰਿਆਂ ਨੇ ਜਿਹੜੇ ਬੱਲੇ ਬੱਲੇ ਕਰਦੇ ਨੇ ਸਾਰਿਆਂ ਨੇ ਤਿਆਗ ਤਿਆਗ, ਕਾਲੇ ਫਗਾਨੇ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ, ਸਾਬਤ ਕਰਤਾ ਵੀ ਉਹਨੂੰ ਗਿਆਨ ਹੀ ਨਹੀਂ, ਗੁਰਬਾਣੀ ਦੀ ਸਮਝ ਹੀ ਨਹੀਂ ਹੈ ਉਹਨੂੰ। ਬਸ ਉਹ ਜਿਹੜਾ ਆਦਮੀ ਨਾਮ ਮਿੱਠਾ ਕਹਿੰਦਾ, ਉਹ ਨਾਮ ਮਿੱਠਾ ਜੀਭ ਨੂੰ ਲੱਗਦਾ, ਇਹ ਨਾਮ ਮਿੱਠਾ ਹੈ ਫਿਰ ਚੀਨੀ ਦੀ ਕੀ ਲੋੜ ਹੈ, ਫਿਰ ਤੇ ਚੀਨੀ ਫਰੀ ਹੋ ਜਾਵੇ, ਨਾਮ ਜਪੀ ਜਾਓ ਬੋਰੀਆਂ ਭਰੀ ਜਾਓ ਉੱਥੋਂ, ਜਾਂ ਨਾਮ ਘੋਲੀ ਜਾਓ ਪਾਣੀ ਚ, ਉਹ ਚੀਨੀ ਕਾਹਦੇ ਲਿਆਉਂਦੇ ਹੋ ਜਦ ਹੁੰਦਾ ਆਪਣਾ ਛਬੀਲਾ ਲਾਉਂਦੇ ਹੋ, ਐਡਾ ਮੂਰਖ ਆਦਮੀ, ਨਾਮ ਮਿੱਠਾ ਹੁੰਦਾ ਜਾਂ ਅੰਮ੍ਰਿਤ ਤਿਆਰ ਕੀਤਾ ਪਤਾਸਿਆਂ ਦੀ ਕੀ ਲੋੜ ਸੀ, ਕਿੱਡੀ ਮੂਰਖ ਵਾਲੀ ਗੱਲ ਹੈ। ਉਹ ਪਤਾਸੇ ਮਨਮੁਖ ਹੋਵੇ ਚਾਹੇ ਗੁਰਮੁਖ ਹੋਵੇ, ਦੋਹਾਂ ਨੂੰ ਮਿੱਠੇ ਲੱਗਦੇ ਨੇ, ਜਿਹਨੂੰ ਇੰਨੀ ਸਮਝ ਨਹੀਂ। ਬੱਲੇ ਬੱਲੇ ਇਹਨੇ ਸਪੋਕਸਮੈਨ ਨੇ ਕੀਤੀ, ਸਾਰਿਆਂ ਨੇ ਬੜੇ ਉਹਦੇ ਉਹ ਗੁਣ ਗਾਏ, ਇਹਦਾ ਮਤਲਬ ਸਾਰੇ ਮੂਰਖ ਸੀ, ਇਹ ਵੱਡੇ ਮੂਰਖ ਸੀ ਸਾਰੇ, ਜਿਹਨੂੰ ਇੰਨਾ ਪਤਾ ਨਹੀਂ ਵੀ ਪਤਾਸੇ ਤਾਂ ਮਨਮੁੱਖ ਹੋਵੇ ਚਾਹੇ ਗੁਰਮੁਖ ਹੋਵੇ, ਉਹ ਤਾਂ ਦੋਵਾਂ ਨੂੰ ਮਿੱਠੇ ਲੱਗਣਗੇ। ਤੇ ਨਾਮ ਗੁਰਮੁਖ ਨੂੰ ਮਿੱਠਾ ਲੱਗੂਗਾ, ਮਨਮੁੱਖ ਨੂੰ ਕੌੜਾ ਲੱਗੂਗਾ। ਨਾਮ ਔਰ ਦੂਏ ਮਿੱਠੇ ਦਾ, ਉਹ ਮਿੱਠੇ ਦਾ ਇੱਕ ਤੁਸੀਂ ਕਿਵੇਂ ਬਰਾਬਰ ਬਣਾਤਾ, ਇਹ ਹੁੰਦਾ ਵਿਦਵਾਨਾਂ ਦੀ ਗੱਲ। ਹੁਣ ਮਿੱਠਾ ਉੱਥੇ ਹੈ, ਮਿੱਠਾ ਉੱਥੇ ਹੈ, ਮਿੱਠਾ ਦੇਖ ਲਿਆ, ਭੇਦ ਨਹੀਂ ਦੇਖਿਆ, ਸ਼ਬਦ ਭੇਦ ਮਿੱਠਾ ਤਾਂ ਦੇਖ ਲਿਆ, ਨਾਮ ਵੀ ਮਿੱਠਾ ਉਹ, ਪਰ ਗੁਰਮੁਖ ਨੂੰ ਮਿੱਠਾ ਲੱਗਦਾ ਉਹ ਕੌੜਾ ਜਿਹੜਾ ਲਿਖਿਆ ਹੋਇਆ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਧ ਨੈਣੋ ਡਿੱਠੀ, ਉਹ ਪੜ੍ਹ ਲੈਂਦੇ, ਉਹ ਨਹੀਂ ਪੜਿਆ, ਪੜਿਆ ਤਾਂ ਯਾਦ ਨਹੀਂ ਰੱਖਿਆ, ਜਾਂ ਫਿਰ ਜਾਣ ਕੇ ਸ਼ਰਾਰਤ ਕੀਤੀ। ਇਹ ਤਾਂ ਹੁਣ ਜਵਾਬ ਉਹ ਦੇਣ ਵੀ ਕੀ ਕੀਤਾ ਤੁਸੀਂ, ਕਿਉਂ ਕੀਤਾ, ਜਵਾਬ ਨਹੀਂ ਸਾਡੀ ਗੱਲ ਦਾ ਇੱਥੇ ਨਹੀਂ ਦਿੱਤਾ। ਫਿਰ ਤੱਤ ਗੁਰਮਤ, ਤੱਤ ਗੁਰਮਤ ਦਾ ਰੌਲਾ ਪਾਈ ਜਾਂਦੇ ਨੇ, ਸ਼ਰਾਰਤੀ ਨੇ, ਬੜੇ ਜ਼ਿਆਦਾ ਸ਼ਰਾਰਤੀ ਨੇ, ਪੱਲੇ ਕੁਛ ਨਹੀਂ ਹੈ। ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰਮਤ ਸ਼ਬਦ ਨਾਲ ਤੱਤ ਨਹੀਂ ਲੱਗਦਾ ਹੁੰਦਾ, ਕਿਤੇ ਲੱਗਿਆ ਹੀ ਨਹੀਂ ਗੁਰਬਾਣੀ ਚ, ਉਹਨਾਂ ਨੂੰ ਪਤਾ ਹੀ ਨਹੀਂ ਤੱਤ ਕੀ ਹੁੰਦਾ, ਗੁਰਮਤ ਕੀ ਹੁੰਦੀ। ਗੁਰਮਤ ਨਾਲ ਕਦੇ ਤੱਤ ਨਹੀਂ ਲੱਗਦਾ ਲਫ਼ਜ਼, ਗੁਰਮਤ ਗੁਰਮਤ ਹੈ, ਇਹਦਾ ਵਾਲਾ ਗੁਰਮਤ ਦੋ ਕਿਸਮ ਦੀ ਹੋਗੀ ਨਾ, ਫਿਰ ਤਾਂ ਕਈ ਪ੍ਰਕਾਰ ਦੀ ਹੋਊ ਗੁਰਮਤ, ਫਿਰ ਇਹ ਦੱਸਣ ਵੀ ਕਈ ਪ੍ਰਕਾਰ ਦੀ ਹੈ ਗੁਰਮਤ। ਜੇ ਤੱਤ ਗੁਰਮਤ ਹੋਰ ਹੁੰਦੀ ਹੈ, ਗੁਰਮਤ ਹੋਰ ਹੁੰਦੀ ਹੈ, ਤਾਂ ਦੋਵਾਂ ਚ ਫਰਕ ਵੀ ਦੱਸ ਦੇਣ ਕੀ ਹੈ। ਜਿਵੇਂ ਸੰਤ ਸਮਾਜ ਵਾਲੇ ਕਹੀ ਜਾਂਦੇ ਨੇ, ਸੰਤ ਸਮਾਜ, ਸੰਤ ਸਮਾਜ ਕੋਈ ਸਮਾਜ ਹੀ ਨਹੀਂ ਹੁੰਦੀ, ਸੰਤਾਂ ਦੀ ਕੋਈ ਸਮਾਜ ਨਹੀਂ ਹੈ, ਸੰਤ ਸਮੂਹ ਅਨੇਕ ਮਤੀ ਕੇ ਨੇ, ਇਹਦਾ ਅਨੇਕ ਮਤੀ ਕੇ ਨੇ। ਔਰ ਗੁਰਮਤ ਸਾਰੇ ਹੀ ਦੇਸ਼ ਕੋ ਦੇਖ ਫਿਰੋ, ਮਤ ਕਹੂ ਨਾ ਦੇਖੀਏ ਤਾਂ ਪ੍ਰਾਣਪਤੀ ਕੇ, ਕਿਸੇ ਸੰਤ ਕੋਲ ਗੁਰਮਤ ਹੈ ਨਹੀਂ ਸਾਬਤ ਕਰਨ, ਇੱਕ ਸੰਤ ਸਾਬਤ ਕਰੇ ਮੈਂ ਗੁਰਮਤ ਜਾਣਦਾ ਇਹਨਾਂ ਚੋਂ ਸਾਬਤ ਕਰੇ। ਔਰ ਸੰਤ ਨਾ ਜੰਮਦਾ ਨਾ ਮਰਦਾ, ਜਨਮ ਮਰਨ ਦੋਹੂ ਮੈਂ ਨਹੀਂ, ਇਹ ਤਾਂ ਸੰਤ ਤਾਂ ਜਨਮ, ਗੁਰਬਾਣੀ ਵਾਲਾ ਸੰਤ ਤਾਂ ਜਨਮ ਨਹੀਂ ਲੈਂਦਾ, ਸੰਤ ਅੰਤਰਾਤਮਾ ਨੂੰ ਕਿਹਾ ਹੋਇਆ, ਇਹ ਅਸੰਤ ਹੈ, ਇਹਦਾ ਨਾ ਅਸੰਤ ਹੈ, ਇੱਕੋ ਵਾਰ ਲਫਜ਼ਾਇਆ ਸੰਤ ਗੁਰਬਾਣੀ ਚ। ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਇਹ ਸੰਤ ਕੀ ਹੁੰਦਾ, ਇਹ ਸੰਤ ਹੈ ਹਿੰਦੂ ਮਤ ਵਾਲਾ, ਸੰਤ ਨਹੀਂ ਬਣਾਏ ਗੁਰੂ ਨੇ, ਸਿੱਖ ਬਣਾਏ ਨੇ, ਸੰਤ ਪਹਿਲਾਂ ਹੀ ਨੇ ਬਣੇ ਹੋਏ, ਸੰਤ ਸ਼ਬਦ ਹਿੰਦੂ ਮਤ ਦਾ। ਓਏ ਹਰ ਕੇ ਸੰਤ ਨਾ ਆਖੀਏ ਬਾਨਾਸ ਕੇ ਠੱਗ, ਇਹ ਤਾਂ ਆਪਣੇ ਆਪ ਨੂੰ ਕਹਿਣ ਹਰ ਕੇ ਸੰਤ, ਇਹ ਜੇ ਕੱਲੇ ਸੰਤ ਕਹਿੰਦੇ ਨੇ ਫਿਰ ਬਨਾਰਸ ਕੇ ਠੱਗ ਨੇ ਸਾਰੇ, ਕਿਉਂ ਸੰਤ ਦੀਆਂ ਦੋ ਕੈਟਾਗਰੀਆਂ ਨੇ ਗੁਰਬਾਣੀ ਚ, ਪ੍ਰਮਾਣ ਜਿਹੜੀ ਕੈਟਾਗਰੀ ਆ ਉਹ ਹਰ ਕੇ ਸੰਤਾਂ ਵਾਲੀ ਹੈ, ਹਰ ਕੇ ਸੰਤ ਪ੍ਰਮਾਣ ਨੇ। ਜੇ ਇਹਨਾਂ ਨੇ ਕਿਰਪਾਨਾਂ ਪਾਈਆਂ ਨੇ ਤਾਂ ਸੰਤ ਨਾ ਕਹਾਉਣ, ਹਰ ਕੇ ਸੰਤ ਲਿਖਣ ਆਪਣੇ ਆਪ ਨੂੰ, ਹਰ ਕੇ ਸੰਤ ਕਿਸੇ ਦੇ ਨੇ, ਇਹ ਕਿਹਦੇ ਨੇ, ਕਿਹਦੇ ਨੇ ਫਿਰ ਸੰਤ, ਅਵਾਰਾ ਗਰਦ ਨੇ ਸੰਤ, ਅਵਾਰਾ ਦਾ ਜਨਮ ਇਹਨਾਂ ਦਾ, ਅਵਾਰਾ ਗਰਦੀ ਦੇ ਵੀ ਬੱਚੇ ਹੁੰਦੇ ਨੇ, ਬੇਸਬਾ ਕਪੂਤ ਜੀ ਨੂੰ ਕਹਿੰਦੇ ਨੇ, ਜਾਂ ਤਾਂ ਫਿਰ ਉਹ ਨੇ ਬਨਾਰਸ ਕੇ ਠੱਗ, ਬੇਸਬਾ ਕੇ ਘਰ ਪੂਤ ਜਨਮੇ ਆ, ਜਾਂ ਤਾਂ ਉਹ ਨੇ, ਕਿਆ ਫਿਰ ਹਰ ਕੇ ਨੇ, ਪੈਦਾ ਕਿੱਥੋਂ ਹੋਏ ਨੇ, ਪੈਦਾ ਕਿੱਥੋਂ, ਹਰ ਨੇ ਪੈਦਾ ਕੀਤੇ ਨੇ, ਹਰ ਕੇ ਸੰਤ ਨੇ, ਜਨਮ ਤੋਂ ਬਾਅਦ ਸੰਤ ਬਣਦਾ, ਜਨਮ ਪਦਾਰਥ ਤੋਂ ਬਾਅਦ ਉਹ ਹਰ ਕਾ ਸੰਤ ਕਹਾਉਂਦਾ। ਕਬੀਰ ਕਹਿੰਦਾ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਗੁਰਬਾਣੀ ਤਾਂ ਇਹ ਕਹਿੰਦੀ ਹੈ, ਹਰ ਕਾ ਸੰਤ ਕਿਉਂ ਹੁੰਦਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ, ਇਸ ਗੱਲ ਦਾ ਦੱਸਣ ਕਿਹੜਾ, ਸੰਤਾਂ ਦੇ ਖਿਲਾਫ ਉਹ ਕਰਦੇ ਨੇ ਪ੍ਰਚਾਰ, ਠੀਕ ਕਰਦੇ ਨੇ, ਸਿੱਖ ਬਣਾਏ ਨੇ, ਸਿੱਖ ਬੜਾ ਸਭ ਤੋਂ, ਸਿੱਖ ਬੜਾ ਸਭ ਤੋਂ ਔਰ ਸਿੱਖ ਛੋਟਾ ਸਭ ਤੋਂ, ਸਿੱਖ ਬੜਾ ਸਭ ਤੋਂ ਕਿੱਥੇ ਬੜਾ, ਸੱਚਖੰਡ ਦੀ ਨਿਗਾਹ ਸਿੱਖ ਸਭ ਤੋਂ ਉੱਚਾ, ਕਿਉਂ ਉੱਚਾ, ਸੰਸਾਰ ਚ ਆਪਣੇ ਨੂੰ ਸਭ ਤੋਂ ਛੋਟਾ ਮੰਨਦਾ ਹੈ, ਆਪਨ ਕੋ ਜੋ ਜਾਣਿਆ ਨੀਚਾ ਸੋਈ ਗਣੀਏ ਸਭ ਤੇ ਉੱਚਾ, ਸੱਚਖੰਡ ਜੋ ਉੱਚਾ ਇੱਥੇ ਚਾਹੇ ਹੋਵੇ ਚਾਹੇ ਨਾ ਹੋਵੇ, ਇਹ ਤਾਂ ਆਪਣੇ ਆਪਣ ਕੋ ਜੋ ਭਲਾ ਕਹਾ ਵੈ, ਸੰਤ ਭਲੇ ਆਦਮੀ ਦਾ ਨਾ ਹੋਣ ਬੋਲ ਲਾਉਂਦੇ ਨੇ, ਤੇ ਫਿਰ ਭਲਾਈ ਨਿਕਟਣਾ ਆਵੈ, ਆਪਣ ਕੋ ਜੋ ਜਾਣੇ ਉੱਚਾ ਸੋਈ ਗਣੀਏ ਸਭ ਤੇ ਇਹ ਦਫਾ ਲੱਗ ਜਾਣੀਆਂ ਸਾਰੀਆਂ ਇਹਨਾਂ ਤੇ ਲੱਗੀਆਂ ਹੋਈਆਂ ਨੇ ਇਹਦਾ ਜਵਾਬ ਦੇਣ ਸਾਨੂੰ ਸਾਰੇ ਤੇ ਨਹੀਂ ਸਿੱਖ ਬਣ ਜਾਣ ਆਰਾਮ ਨਾਲ ਨਹੀਂ ਇਹਨਾਂ ਦਾ ਚਾਰਾ ਕੋਈ ਨਹੀਂ ਹੈ ਸੁਆਗਾ ਫਿਰ ਜਾਣਾ ਸਾਰਿਆਂ ਦੇ ਲੋਹੇ ਦਾ ਆ ਨਦੀਨ ਜਿੰਨਾ ਜੰਮਦਾ ਹੁੰਦਾ ਨਾ ਹੁਣ ਕਣਕ ਬੀਜਣੀ ਹੈ ਪਹਿਲੇ ਜਿਹੜੇ ਸਿਆਣੇ ਨੇ ਰੋਣੀ ਕਰ ਦਿੰਦੇ ਨਦੀਨ ਜੰਮਦੇ ਸੁਆਗਾ ਫਿਰ ਦਿੰਦਾ ਸਾਰਾ ਹੀ ਮਰ ਜਾਂਦਾ ਇਹ ਨਦੀਨ ਉਹ ਜੰਮਦੇ ਹੀ ਮਰ ਜਾਣੇ ਨੇ ਸਾਰੇ ਹੀ ਇਹ ਕੁਛ ਨਹੀਂ ਇਹਦੇ ਪੱਲੇ ਹੈਗਾ ਸਿੱਧੇ ਹੋ ਕੇ ਸਿੱਖ ਬਣਨ ਜੇ ਬਣਨਾ ਤੇ ਨਹੀਂ ਛੱਡ ਜਾਣ ਕਿਰਪਾਨਾਂ ਲਾ ਦੇਣ ਕਛਹਿਰੇ ਛੱਡ ਦੇਣ ਚੋਲੇ ਉਹ ਧੂਣੇ ਲਾ ਲੈਣ ਆਪਣੇ ਹਿੰਦੂ ਬਣ ਜਾਣ ਜੱਟਾਂ ਰੱਖ ਲੈਣ ਜੋ ਮਰਜ਼ੀ ਕਰਨ ਇਹ ਸਿੱਖ ਬਣ ਜਾਣ
ਚੀਤ ਲੈ ਤਿੰਨੀ ਦੇਵਤੇ ਤੇ ਉਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ
ਜੀਤ ਲੈ ਤਿੰਨ ਦੇਵਤੇ ਦੇਵਤੇ ਕਿਵੇਂ ਜਿੱਤੇ ਜਿਵੇਂ ਕਾਲੇ ਫਾਨਾਂ ਨੇ ਖੂੰਜੇ ਲਾਤੇ ਤੇ ਸਾਰੇ ਐਂ ਜਿੱਤ ਲੇ ਲਾਤੇ ਤੇ ਸਾਰੇ ਖੂੰਜੇ ਕੋਈ ਜਵਾਬ ਦਿੱਤਾ ਐਂ ਜਿੱਤ ਲੇ ਤੇ ਚਰਚਾ ਚ ਸਾਰੇ ਖੂੰਜੇ ਲਾਤੇ ਤੇ ਸਾਰੇ ਕਹਿੰਦਾ ਮੈਨੂੰ ਦੱਸੋ ਕੀ ਗਲਤੀ ਹੈ ਤੇ ਬੋਲੇਗਾ ਤੇ ਨਾ ਇਹ ਬੋਲੇ ਕਿਉਂ ਨਾ ਹੈ ਹੀ ਨੀ ਕੋਲ ਕੁਛ ਬੋਲਣ ਨੂੰ ਬੋਲਦੇ ਕੀ ਤੇ ਲੋਕੀ ਰਾਜ ਕਮਾਇਆ
ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ
ਵੱਡਾ ਵੀਰ ਅਖਾਇ ਕੇ ਸਿਰ ਉੱਪਰ ਛਤਰ ਫਰਾਇਆ ਸਾਰੇ ਜਿੱਤ ਲਏ ਗਿਆਨ ਚਰਚਾ ਨਾਲ ਗਿਆਨ ਚਰਚਾ ਚੋਂ ਭੱਜ ਗਏ ਉਹ ਸਾਰੇ ਜਿਹੜਾ ਗਿਆਨ ਜਿਹਦਾ ਜ਼ਿਆਦਾ ਸੀ ਉਹਨੂੰ ਰਾਜ ਮਿਲ ਜਾਂਦਾ ਸੀ ਅੱਗੇ ਗਿਆਨ ਦੇ ਨਾਲ ਰਾਜ ਸੀ ਤਪ ਕਰਦੇ ਸੀ ਰਾਜ ਮਿਲ ਜਾਂਦਾ ਸੀ ਨਾ ਇਹਨਾਂ ਦੀਆਂ ਕਹਾਣੀਆਂ ਨੇ ਗੁਰੂ ਨਾਨਕ ਨੇ ਗਿਆਨ ਚਰਚਾ ਹੀ ਕੀਤੀ ਸੀ ਨਾ ਤੇ ਰਾਜ ਕਾਇਮ ਨਹੀਂ ਕੀਤਾ ਇਹੋ ਜਿਹਾ ਰਾਜ ਹੈ ਜਿਵੇਂ ਨਾਨਕ ਨੇ ਰਾਜ ਪੈਦਾ ਕੀਤਾ ਸੀ ਧਰਮ ਦੀ ਦੁਨੀਆਂ ਚ ਰਾਜ ਛਤਰ ਸਿੰਘਾਸਨ ਪ੍ਰਿਥਵੀ
ਗੁਰੂ
ਅਰਜਨ ਕੋ ਦੇ ਆਇਓ ਉਹ ਕਹਿੰਦਾ ਸੀ ਛਤਰ ਸਿੰਘਾਸਨ ਆਹੀ ਹੈ ਦੱਸਿਆ ਹੋਇਆ ਇਹ ਸੰਸਾਰ ਦਾ ਰਾਜ ਦੀ ਗੱਲ ਨਹੀਂ ਹੈ ਛਤਰ ਸਿੰਘਾਸਣ ਪ੍ਰਥਮੀ ਅਰਜਨ ਨੂੰ ਕਿਹੜਾ ਛਤਰ ਸੀ ਕਿਹੜਾ ਸਿੰਘਾਸਣ ਸੀ ਕਿਹੜਾ ਰਾਜ ਸੀ ਮੈਨੂੰ ਦੱਸੋ ਉਸੇ ਰਾਜ ਦੀ ਗੱਲ ਕੀਤੀ ਹੋਈ ਹੈ ਧਰਮ ਦੀ ਦੁਨੀਆ ਦੇ ਵਿੱਚ ਰਾਵਣ ਸਭ ਤੋਂ ਗਿਆਨਵਾਨ ਹੈ ਉਦੋਂ ਰਾਵਣ ਦਾ ਰਾਜ ਹੈ ਪੰਡਿਤ ਹੈ ਬ੍ਰਾਹਮਣ ਹੈ ਚਾਰੇ ਵੇਦ ਦਾ ਗਿਆਤਾ ਹੈ ਰਿਸ਼ੀ ਮੁਨੀ ਕੈਚ ਦਿੱਤੇ ਹੋਏ ਪਖੰਡਵਾਦੀ ਬੰਦਾ ਇਹਨਾਂ ਨੂੰ ਦਿੱਤੇ ਹੋਏ ਨੇ ਪਖੰਡਵਾਦ ਮੰਨਦਾ ਹੁਣ ਜੇਦਾ ਰਿਸ਼ੀ ਉਹ ਮੰਨਦੇ ਨੇ ਇੱਕ ਪਾਸੇ ਵੇਦ ਨੂੰ ਮੰਨਦੇ ਨੇ ਜਦੋਂ ਰਾਵਣ ਨੂੰ ਮੰਨਦਾ ਉਹ ਪਏ ਨੂੰ ਰਣ ਭੂਮੀ ਚ ਗਿਰੇ ਹੋਏ ਨੂੰ ਰਾਮ ਚੰਦਰ ਕੇ ਚਾਰ ਵੇਦ ਦਾ ਗਿਆ ਤਾਂ ਗਿਆਨ ਲੈ ਲੈ ਗਿਆਨਵਾਨ ਤਾਂ ਉਹ ਸੀ ਇਹਨਾਂ ਦੇ ਗੁਰੂ ਨੂੰ ਵੀ ਜ਼ਿਆਦਾ ਗਿਆਨਵਾਨ ਸੀ ਬਹੁਤ ਗੱਲਾਂ ਨੇ ਥੱਲੇ ਪਈਆਂ ਦੱਬੀਆਂ ਹੋਈਆਂ ਇਹ ਤਾਂ ਪ੍ਰਚਾਰ ਕਰਦੇ ਨੀ ਗੁਰਮਤ ਇਹਨਾਂ ਦਾ ਪ੍ਰਚਾਰ ਕਰਦੀ ਸੀ ਹਾਈਲਾਈਟ ਕਰਦੀ ਸੀ ਗੁਰਮਤ ਨੇ ਕੀਤੇ ਹਾਈਲਾਈਟ ਇਹ ਤਾਂ ਗੱਲਾਂ ਗੁਰੂਆਂ ਕਰਨਗੇ ਹਾਈਲਾਈਟ ਜਵਾਬ ਇੱਕ ਵੀ ਨਹੀਂ ਇਹਨਾਂ ਕੋਲ ਇਹ ਡਰੀ ਜਾਂਦੇ ਆਰ ਐਸ ਐਸ ਤੇ ਆਰ ਐਸ ਐਸ ਖਾਜੂ ਤੁਹਾਨੂੰ ਹੱਦ ਹੋ ਗਈ ਸ਼ੇਰ ਵੀ ਡਰਦਾ ਹੁੰਦਾ ਖਰਗੋਸ਼ਾਂ ਤੇ ਕੁੱਤਿਆਂ ਤੇ ਗਿੱਦੜਾਂ ਤੇ ਸ਼ੇਰ ਨੂੰ ਕਾਹਦਾ ਡਰ ਹੈ ਅਸਲ ਚ ਸੱਚ ਹੈ ਨੀ ਗੋਲ ਤਾਂ ਡਰਦੇ ਨੇ ਆਰ ਐਸ ਐਸ ਖਾਜੂ ਸਿੱਖੀ ਹੋਵੇ ਤੁਹਾਡੇ ਕੋਲ ਤੁਹਾਨੂੰ ਡਰ ਕਾਹਦਾ ਹੈ ਉਹ ਨੀ ਕੁਛ ਹੈਗਾ ਤਾਂ ਡਰਦੇ ਨੇ ਓਇਆ ਬਾਕੀ ਮਤਾਂ ਖਰਬੂਜੇ ਕੱਕੜੀਆਂ ਇਹ ਮਤ ਛੁਰੀ ਕਿਵੇਂ ਛੁਰੀ ਵੀ ਕਹੇ ਜੀ ਸੱਚ ਕੀ ਕਾਤੀ ਸੱਚ ਸਭ ਸਾਰ ਕਾਲ ਦਿੱਤੀ ਕੀ ਆ ਪਰ ਅਪਾਰ ਇਹ ਉਹ ਛੁਰੀ ਆ ਜਿਹੜੀ ਸੱਚ ਦੀ ਉਹ ਬਣੀ ਹੋਈ ਹੈ ਉਹ ਮਤਾਂ ਸਾਰੀਆਂ ਝੂਟਦੀਆਂ ਉਹ ਛੁਰੀ ਤੇ ਖਰਬੂਜਾ ਜਿਹੜਾ ਕੱਕੜੀ ਗਿਰ ਜਾ ਆਲੂ ਗਿਰ ਜਾ ਕੁਛ ਗਿਰ ਜਾ ਛੁਰੀ ਮੁੱਕੀ ਆਉਣਾ ਛੁਰੀ ਨੂੰ ਤਾਂ ਵੱਢ ਦੇਣਾ ਉਹਨੂੰ ਤੁਸੀਂ ਕਾਹਦੇ ਡਰਦੇ ਹੋ ਕੁਛ ਹੈ ਨੀ ਕੋਲ ਤਾਂ ਡਰਦੇ ਨੇ ਪੱਲੇ ਕੁਛ ਨੀ ਕਿਸੇ ਦੇ ਹੈਗਾ ਤਾਂ ਹੀ ਤਾਂ ਦਸਤਾਰ ਮੁਕਾਬਲੇ ਹੋਰ ਕੀ ਕਰਦੇ ਨੇ ਹੋਰ ਕੀ ਕਰਨਗੇ ਕੇਸ ਰੱਖ ਲਓ 5000 ਰੁਪਇਆ ਦੇਵਾਂਗੇ ਉਹ ਰੁਪਇਆ ਤਾਂ ਅਸਲ ਚ ਇਹਦੀ ਆੜ ਚ ਹੋਰ ਇਕੱਠੇ ਕਰਨੇ ਨੇ ਆਪ ਉਹ ਬਚਾਉਣੇ ਨੇ ਕਿਹੜਾ ਕਿਸੇ ਨੂੰ ਹਿਸਾਬ ਦੇਣਾ ਇਹਦਾ ਨਵੇਂ ਨਵੇਂ ਢਕਵੰਜ ਖੜੇ ਕਰਦੇ ਨੇ ਇਹ ਉਹ ਜਿਹੜਾ ਲੋਭ ਦੇ ਸਿਰ ਤੇ ਧਰਮ ਉਹ ਕਹਿ ਦੇਣ ਚੱਲੂ ਤੁਹਾਡਾ ਗੁਰਬਾਣੀ ਕਹਿੰਦੇ ਲੋਭੀ ਕਾ ਬਸਾਨ ਅਗੀਜਾ ਤੁਸੀਂ ਲੋਭ ਦੇ ਵਿੱਚ ਲਿਆ ਕੇ ਧਾਰਮਿਕ ਬਣਾ ਰਹੇ ਹੋ ਬੰਦਿਆਂ ਨੂੰ ਪੈਸਿਆਂ ਨਾਲ ਪੱਲੇ ਕੁਛ ਨੀ ਕਿਸੇ ਦੇ ਹੈਗਾ ਅਸਲ ਚ ਦਿਵਾਲੀਆ ਹੈ ਸਾਰੀ ਸਿੱਖੀ ਤੋਂ ਦਿਵਾਲੀ ਨੇ ਸਭ ਚੌਧਰਾਂ ਦੇ ਭੁੱਖੇ ਨੇ ਗੱਲ ਚੌਧਰਾਂ ਦੀ ਹੋਰ ਕੁਛ ਨੀ ਹੈ ਪੱਲੇ ਪੁੱਲੇ ਕੁਛ ਨੀ ਕਿਸੇ ਦੇ ਜਾਂ ਫਿਰ ਕੋਈ ਪਖੰਡ ਬਣਾ ਕੇ ਪੈਸੇ ਇਕੱਠੇ ਕਰੀਏ ਕੋਈ ਅੱਤਵਾਦ ਦੇ ਨਾਂ ਤੇ ਕੋਈ ਜੇਲ੍ਹ ਚ ਮੁੰਡੇ ਬੈਠੇ ਨੇ ਉਹਦੇ ਨਾਂ ਤੇ ਬਾਹਰੋਂ ਲੈ ਆਉਂਦੇ ਨੇ ਇਕੱਠੇ ਇਹ ਬੜਾ ਸਿਰਫ ਪੈਸਾ ਇਕੱਠਾ ਕਰਨਾ ਹੋਰ ਕੁਛ ਨੀ ਹੈ
ਵੱਡਾ ਵੀਰ ਅਖਾਇਕ ਹੈ ਸਿਰ ਉੱਪਰ ਛਤਰ
ਵੱਡਾ ਵੀਰ ਅਖਾਇਕ ਹੈ ਸਿਰ ਉੱਪਰ ਛਤਰ ਫਰਾਇਆ ਛਤਰ ਫਰਾਇਆ ਨਾ ਨਾਨਕ ਨੇ ਉਹੀ ਛਤਰ ਸਿੰਘਾਸਣ ਪ੍ਰਥਮੀ ਨਾਨਕੋ ਦੇ ਆਇਓ ਗੁਰਅਰਜਨ ਕੋ ਦੇ ਆਇਓ ਪਹਿਲਾਂ ਉਹਨੂੰ ਦਿੱਤਾ ਲੈਣੇ ਨੂੰ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾਖ ਜੀ ਦੇ ਉਹਨੂੰ ਖੜਗ ਦੇ ਦਿੱਤੀ ਤਲਵਾਰ ਉਹ ਖਰਬੂਜੇ ਕੱਕੜੀਆਂ ਨੂੰ ਵੱਢ ਵੱਢ ਸਿੱਟੂ ਉਹ ਨੇੜੇ ਆਉਣਗੀਆਂ ਉਹਦੇ ਤਲਵਾਰ ਦੇ ਕਹਿੰਦਾ ਲੈ ਵੀ ਇਕੱਠੇ ਪਾ ਦਿੰਦੇ ਆਪਾਂ ਇੱਕ ਡਰੰਮ ਦੇ ਵਿੱਚ ਡਰੰਮ ਨੂੰ ਦਿੰਦੇ ਆ ਘੁਮਾ ਮੈਂ ਪਾ ਦਿੰਦਾ ਨੰਗੀ ਤਲਵਾਰ ਤੁਸੀਂ ਆਪਣੀਆਂ ਮੱਤਾਂ ਪਾ ਦੋ ਉਹ ਕਹਿੰਦੇ ਨੀ ਪਾਉਂਦੇ ਕਹਿੰਦੇ ਮਰਨਾ ਤਲਵਾਰ ਨੂੰ ਕੀ ਹੋਣਾ ਸਾਡਾ ਤਾਂ ਕੱਖ ਨੀ ਰਹਿਣਾ ਹੋਵੇ ਸਹੀ ਕੁਛ ਕੋਲ ਹੈ ਉਹ ਨੀ ਕਿਸੇ ਦੇ ਕੋਲ ਕੁਛ
ਦਿੱਤਾ ਇੰਦਰ ਨਿਕਾਲ ਕੇ ਤਿੰਨ ਗਿਰ ਕੈਲਾਸ਼ ਤਕਾਇਆ
ਇੰਦਰ ਕੱਢਤਾ ਉਥੋਂ ਭਜਾਤਾ ਕੈਲਾਸ਼ ਪਰਬਤ ਚਲਿਆ ਗਿਆ ਉਹ ਕਹਿੰਦੇ ਜਾ ਚਲਿਆ ਜਾ ਤਪ ਕਰ ਜਾ ਕੇ ਭਗਤੀ ਕਰ ਆ ਭਗਤੀ ਤਾਂ ਤੇਰੀ ਖੋਟੀ ਹੈ ਸਾਬਤ ਕਰਤੀ ਗਿਆਨ ਨਹੀਂ ਹੈ ਜਾ ਕੇ ਤਪ ਕਰ ਜਾ ਕੇ ਹੁਣ ਫਿਰ ਜਾ ਕੇ ਤਪ ਕਰਕੇ ਟੋੜਦੇ ਫਿਰਦੇ ਨੇ ਭਗਤੀ ਕਰਨ ਨੂੰ ਭੇਜਤਾ ਕੈਲਾਸ਼ ਖੋਲਿਆ ਉਹਦੇ ਨਾ ਇੰਦਰ ਦਾ ਰਾਜ ਖੋਲਿਆ ਇੰਦਰ ਇੱਥੇ ਦੇ ਰਾਜ ਨੂੰ ਕਹਿੰਦੇ ਸੀ ਆ ਜਿਹੜਾ ਹੈਗਾ ਨੇਪਾਲ ਉੱਪਰ ਚਾੜਦਾ ਪਹਾੜਾਂ ਚਲਾ ਜਾ ਪਬਲਿਕ ਸੀ ਮੰਦੀ ਪਬਲਿਕ ਖਿਲਾਫ ਹੋ ਗਈ ਜਾਂ ਪੱਲੇ ਕੁਛ ਨਹੀਂ ਹੈ ਉਹ ਪਬਲਿਕ ਇੰਦਰਾਂ ਦੇ ਖਿਲਾਫ ਹੋ ਗਈ ਸੀ ਪਬਲਾ ਦਾ ਕੀ ਹੈ ਪਬਲਿਕ ਜਿੰਨਾ ਚਿਰ ਵਿਸ਼ਵਾਸ ਕਰਦੀ ਹੈ ਕਰਦੀ ਹੈ ਜਿੰਨੀ ਪੌੜੀ ਉੱਚੀ ਹੁੰਦੀ ਹੈ ਉਹਨਾਂ ਉੱਤੋਂ ਡਿੱਗਦਾ ਬਾਈ ਦਾ ਕੱਖ ਨਹੀਂ ਹੈ ਉਹ ਪਿਛਲੇ ਜਾਇਦਾਦ ਸੀਗੇ ਕੋਈ ਕੋਈ ਪੁੱਛਦਾ ਹੈ ਸਿਆਣਦਾ ਕੋਈ ਕਿਹਨੂੰ ਸਿਆਣਦਾ ਅਜਾਇਦਾਦ ਹੈਗੇ ਸੀ ਕੋਈ ਨੀ ਸਿਆਣਦਾ ਕਿਸੇ ਨੂੰ ਸਿਆਣਦਾ ਕੋਈ ਪ੍ਰੋਫੈਸਰ ਦਰਸ਼ਨ ਸਿੰਘ ਤੁਰਿਆ ਫਿਰਦਾ ਹੋਰ ਉਹ ਦੂਆ ਸੀ ਮਨਜੀਤ ਸਿੰਘ ਸੀਗਾ ਕੇਵਲ ਸਿੰਘ ਸੀ ਕੇਵਲ ਸਿੰਘ ਦੀ ਉਹ ਕਰਦਨ ਬੜੀ ਆਕੜੀ ਹੋਈ ਉੱਥੇ ਜ਼ਿਆਦਾ ਆਇਆ ਆਪਣੇ ਤੁਸੀਂ ਆਖਿਆ ਜੀ ਇਹ ਕੁਛ ਐ ਕਰਦਨ ਮੈਂ ਤੂੰ ਮੇਰੇ ਨਾਲ ਗੱਲ ਕਰ ਲੈ ਤੇਰੇ ਪੱਲੇ ਕੀ ਹੈ ਤੂੰ ਦੱਸ ਤੇਰੇ ਪੱਲੇ ਕੀ ਹੈ ਅਸੀਂ ਗੁਰਮਤ ਤੁਸੀਂ ਸਾਬਤ ਕਰੋ ਗੁਰਮਤ ਦੇ ਖਿਲਾਫ ਕੋਈ ਗੱਲ ਸਾਡੀ ਤੁਹਾਡੇ ਪੱਲੇ ਨੀ ਕੁਛ ਤਾਂ ਤੁਹਾਡੇ ਖਿਲਾਫ ਜਾਂਦੀ ਹੈ ਗੱਲ ਮੇਰੇ ਨਾਲ ਘੱਟ ਚਰਚਾ ਚੱਲ ਜਿੱਥੇ ਕਰਨੀ ਹੈ ਬਸ ਚੁੱਪ ਕਰਨ ਪੱਲੇ ਕੀ ਹੋਣਾ ਸੀ ਹੁਣ ਕੌਣ ਹੈ ਕੋਈ ਕੁੱਤਾ ਨੀ ਭੌਂਕਦਾ ਉਹ ਤੁਰਿਆ ਫਰੀਜਾ ਪੁੱਛਦਾ ਕੋਈ ਉਹ ਤਾਂ ਥਾਣੇਦਾਰ ਹੈ ਜਿੰਨਾ ਚਿਰ ਹੈਗਾ ਲੱਗਿਆ ਹੋਇਆ ਜਾਂ ਬਦਲੀ ਹੋ ਗਈ ਉਹ ਪਰੇ ਦੀ ਨਵੀਂ ਦਿੰਦਾ ਮੂੰਹ ਫੇਰ ਕੇ ਵੀ ਕੋਈ ਸਵਾਲ ਨਾ ਪਾ ਦੇਵੇ ਡੁੱਡਗੜਾ ਇੱਥੇ ਹੈਗਾ ਇਹ ਆਹ ਤਾਂ ਇਹਨਾਂ ਦੀ ਹਾਲਤ ਹੈ ਜੇ ਇਹਨਾਂ ਦਾ ਆਪਣਾ ਜੀਵਨ ਹੋਵੇ ਤਾਂ ਅਵਸਥਾ ਉਹ ਜਿਹੀ ਰਹੇ ਆਪਣਾ ਜੀਵਨ ਤਾਂ ਕੁਛ ਨਹੀਂ ਹੈ ਨਾ ਆਪਣੇ ਜੀਵਨ ਨਾਲ ਤਾਂ ਕੋਈ ਉਹਨਾਂ ਦੀ ਪੋਜੀਸ਼ਨ ਨਹੀਂ ਮਿਲੀ ਉਹਦਾ ਜੇਬ ਚੋਂ ਪਰਚੀ ਕੱਢੀ ਦੇ ਦਿੱਤਾ ਵੀ ਆ ਜਹਿਦਾਰ ਆ ਬਈ ਚੱਲ
ਦਿੱਤਾ ਇੰਦਰ ਨਿਕਾਲ ਕੇ ਤਿੰਨ ਗਿਰ ਕੈਲਾਸ਼ ਤਕਾਇਆ ਡਰ ਕੇ ਹੱਥੋਂ ਦਾਨਵੀ
ਗਿਰ ਕੈਲਾਸ਼ ਤਕਾਇਆ ਕੈਲਾਸ਼ ਤੇ ਵੀ ਨਗਾਹ ਰੱਖ ਲਈ ਵੀ ਸ਼ਿਵ ਜੀ ਨੂੰ ਵੀ ਭਜਾਉਣਾ ਉੱਥੋਂ ਇੰਦਰ ਤੱਕਣ ਦਿੱਤਾ ਉਹ ਤਾਂ ਚੱਲਿਆ ਗਿਆ ਪਹਾੜ ਤੇ ਪਹਾੜ ਤੇ ਵੀ ਇੱਥੋਂ ਵੀ ਭਜਾ ਦੀ ਇਹਨਾਂ ਨੂੰ ਤਿੰਨ ਗਿਰ ਕੈਲਾਸ
ਤਕਾਇਆ
ਜਦੇ ਤਾਂ ਹੀ ਕਹਿੰਦੇ ਨੇ ਨਾ ਜਿਹੜਾ ਕੈਲਾਸ਼ ਪਰਬਤ ਆਇਆ ਪਹਾੜ ਹੈ ਦੇਵਤਿਆਂ ਦੀ ਭੂਮੀ ਹੈ ਉਹ ਦੇਵਤੇ ਭਜਾ ਕੇ ਇੱਥੇ ਵਾੜੇ ਹੋਏ ਨੇ ਜਦੇ ਹੀ ਥੱਲੇ ਉਤਰ ਨੀ ਦਿੰਦਾ ਇਹਨਾਂ ਨੂੰ ਕੋਈ ਦੇਵ ਭੂਮੀ ਨੀ ਕਹਿੰਦੇ ਇਹਨੂੰ ਆ ਲਿਖੀ ਹੋਈ ਹੈ ਤਾਂ ਹੀ ਕਹਿੰਦੇ ਨੇ
ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ
ਡਰ ਕੇ ਹੱਥੋਂ ਦਾਨਵੀ ਇੰਦਰ ਡਰਦਾ ਹੈ ਦਾਨਵਾਂ ਤੇ ਰਾਕਵੀ ਇੱਥੇ ਬਣਾ ਜਾਣ ਇੱਥੇ ਵੀ ਬੇਇੱਜ਼ਤੀ ਨਾ ਕਰ ਦੇਣ ਮੇਰੀ ਆ ਕੇ ਸਰੀਰਕ ਤੌਰ ਤੇ ਜੰਗ ਚ ਵੀ ਤਕੜੇ ਸੀ ਚਰਚਾ ਚ ਵੀ ਤਕੜੇ ਸੀ ਦੋਵੇਂ ਪਾਸੇ ਤਕੜੇ ਸੀ ਤਰਕਸ਼ੀਲ ਨੇ ਬੋਲਣ ਦਿੰਦੇ ਨੇ ਕਿਸੇ ਨੂੰ ਅਸੰਤਾਂ ਨੂੰ ਹੱਥ ਖੜੇ ਕਰ ਦਿੰਦੇ ਨੇ ਸੰਤ ਜਾ ਆਉਂਦੇ ਨੇ ਤਰਕਸ਼ੀਲਾਂ ਕੋਲ ਗੁਰਮਤ ਦਾ ਗਿਆਨ ਨਹੀਂ ਹੈ ਜੇ ਗੁਰਮਤ ਦਾ ਗਿਆਨ ਹੁੰਦਾ ਇਹਨਾਂ ਨੂੰ ਵੱਟ ਵੱਟ ਪਾ ਲੈਂਦੇ ਉਹ ਇਹ ਜਿਹੜੀਆਂ ਇਹਨਾਂ ਦੀਆਂ ਕਰਾਮਾਤਾਂ ਨੇ ਨਾ ਉਹਨਾਂ ਨੂੰ ਇਹਨੂੰ ਕਰ ਸਕਦੇ ਨੇ ਉਹ ਮਾਇਆ ਦਾ ਗਿਆਨ ਉਹਨਾਂ ਕੋਲ ਹੈਗਾ ਇਹੜੀਆਂ ਹੇਰਾ ਫੇਰੀਆਂ ਨੇ ਮਾਇਆ ਦੀਆਂ ਅੱਖ ਨੂੰ ਧੋਖਾ ਦੇਣ ਵਾਲੀ ਉਹ ਫੜ ਲੈਂਦੇ ਨੇ ਗੁਰਮਤ ਵਾਲੀ ਗੱਲ ਹੈ ਨੀ ਉਹਨਾਂ ਕੋਲ ਜੇ ਇਹ ਹੋਵੇ ਫਿਰ ਸੋਨੇ ਦੇ ਸੁੱਗ ਪਰ ਜਦ ਤਰਖੀਲ ਨੇ ਤਰਖੀਲ ਛੇਤੀ ਮੰਨਣਗੇ ਗੁਰਮਤ ਨੂੰ ਇਹਨਾਂ ਨੇ ਨੀ ਮੰਨਣਾ ਮੰਨ ਲੈਣਗੇ ਗੁਰਮਤ ਨੂੰ ਮੰਨਿਆ ਹੋਇਆ ਉਹਨਾਂ ਨੇ ਮੰਨ ਗਏ ਗੁਰਮਤ ਨੂੰ ਤਰਖੀਲ ਵੀ ਹਾਂ ਇਹ ਗੱਲ ਠੀਕ ਹੈ ਕਹਿੰਦੇ ਆਹ ਰੱਬ ਤਾਂ ਹੈਗਾ ਜਿਹੜਾ ਗੁਰਬਾਣੀ ਕਹਿੰਦੀ ਹੈ ਪਰ ਜਿਹੜਾ ਇਹ ਕਹਿੰਦੇ ਨੇ ਉਹ ਨੀ ਹੈ ਉਹ ਥਾਈ ਨੀ ਕਦੇ ਜਿਹੜਾ ਇਹ ਕਹਿੰਦੇ ਨੇ ਉਹ ਤਾਂ ਇਹਨਾਂ ਦਾ ਫਰਜ਼ੀ ਬਣਾਇਆ ਹੋਇਆ ਫਰਜ਼ੀ ਆਪਾਂ ਕੁਛ ਬਣਾ ਲਓ ਫਰਜ਼ੀ ਕੋਈ ਇੱਥੇ ਥਾਣੇਦਾਰ ਬਣ ਜਾਂਦਾ ਫਰਜ਼ੀ ਕੋਈ ਇੰਸਪੈਕਟਰ ਫਰਜ਼ੀ ਕੋਈ ਡੀਟੀਓ ਬਣ ਜਾਂਦਾ ਫਰਜ਼ੀ ਕੁਛ ਬਣ ਜੇ ਫਰਜ਼ੀ ਜਿਹੜਾ ਬਣ ਜਾਂਦਾ ਫੜਿਆ ਵੀ ਜਾਂਦਾ ਜੇ ਕੋਈ ਉਹਦੇ ਮਗਰ ਲੱਗ ਜਾਵੇ ਫੜਨ ਵਾਲਾ ਵੀ ਇਹਦੀ ਪਤਾ ਕਰੀਏ ਫਰਜ਼ੀ ਹੈ ਤਾਂ ਫਰਜ਼ੀ ਨੇ ਫੜਿਆ ਜਾਣਾ ਹੀ ਹੈ ਜੇ ਖੋਜੀ ਖੋਜ ਕਰਕੇ ਮਗਰ ਲੱਗ ਜਾਵੇ ਉਹਦੇ ਫਰਜ਼ੀ ਤਾਂ ਨੰਗਾ ਹੋਏ ਜਾਣ ਫੜਿਆ ਵੀ ਜਾਂਦਾ ਉਹ ਫਰਜ਼ੀ ਫਰਜ਼ੀ ਫੜੇ ਜਾਣਗੇ ਜਾਂ ਦੂਏ ਦੇ ਆ ਗਏ ਮੂਹਰੇ ਤਰਖੀਲ ਫਿਰ ਮੂੰਹ ਭਰ ਡਿੱਗਣਗੇ
ਡਰ ਕੇ ਹੱਥੋਂ ਦਾਨਵੀ ਦਿਲੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ
ਜਦੋਂ ਇਹ ਜੀ ਹਾਲਤ ਹੋ ਜਾਂਦੀ ਹੈ ਇਹਨਾਂ ਦੀ ਲੁਕਣ ਨੂੰ ਕਦੇ ਸਿਰ ਚ ਪਾਉਣ ਨੂੰ ਥੋਂ ਨਹੀਂ ਮਿਲਦਾ ਇਹਨਾਂ ਧਾਰਮਿਕ ਬੰਦਿਆਂ ਨੂੰ ਫਿਰ ਇਹ ਬ੍ਰਹਮ ਗਿਆਨੀ ਕੋਲ ਜਾ ਕੇ ਮਿੰਤ ਕਰਦੇ ਨੇ ਵੀ ਹੁਣ ਤੂੰ ਮੂਹਰੇ ਹੋ ਆਹ ਹੈ ਗੱਲ ਪਹਿਲਾਂ ਇਹ ਆਪ ਵਿਰੋਧ ਕਰਦੇ ਹੁੰਦੇ ਨੇ ਜਦੋਂ ਇਹਨਾਂ ਦੀ ਇਹੀ ਤੇ ਫਿਰ ਜਾਂਦੀ ਹੈ ਨਾ ਕੋਈ ਇਹਨਾਂ ਨੂੰ ਬੋਲਣ ਨਹੀਂ ਦਿੰਦਾ ਇਹ ਦਵਾਨੀ ਇਹਨਾਂ ਦੀ ਕੀਮਤ ਨਹੀਂ ਰਹਿੰਦੀ ਫਿਰ ਇਹ ਗੋਡੇ ਟੇਕਦੇ ਨੇ ਜਾ ਕੇ ਫਿਰ ਦੁਰਗਾ ਦੇ ਅੰਦਰ ਆਉਂਦਾ ਕੋਲ ਫਿਰ ਗੁਰਮੁਖ ਕੋ ਜਾਂਦੇ ਨੇ ਵੀ ਹੁਣ ਤੂੰ ਮੂਹਰੇ ਹੋ ਜਿਵੇਂ ਜਾਂ ਚਿੱਠੀ ਲਿਖੀ ਸੀ ਕੋਈ ਜਵਾਬ ਦਿਓ ਕਾਲੇ ਫਗਾਨੇ ਦਾ ਉਦੋਂ ਗੋਡੇ ਟੇਕਦੇ ਤੇ ਸਾਰਿਆਂ ਨੇ ਇਹਨਾਂ ਨੇ ਮੈਂ ਲਿਖਦਾ ਨਹੀਂ ਸੀ ਮੈਂ ਨਹੀਂ ਲਿਖਣਾ ਉਹ ਤਾਂ ਚਮਕੌਰ ਸਿੰਘ ਆ ਗਿਆ ਉਹ ਕਹਿੰਦਾ ਮੈਂ ਹੁਣ ਵਾਅਦਾ ਕਰਕੇ ਆਇਆ ਤੁਸੀਂ ਲਿਖ ਦਿਓ ਲੇਖ ਮੇਰੀ ਤਾਂ ਸਲਾਹ ਨਹੀਂ ਸੀ ਲਿਖਣ ਦੀ ਇਹਨਾਂ ਦੀ ਝੰਡ ਹੋਲਵੇ ਪੂਰੀ ਉਹ ਤੁਹਾਡੇ ਚ ਕੀ ਹੈ ਤੁਹਾਡਾ ਨੰਗਰ ਜ਼ਹਿਰ ਹੋ ਜਾਵੇ ਚਲੋ ਫਿਰ ਲਿਖ ਦਿੱਤਾ ਮੈਨੂੰ ਪਤਾ ਵੀ ਨੰਗ ਦਾ ਜਾਂ ਮਰਜ਼ੀ ਜ਼ਹਿਰ ਕਰ ਦਈਏ ਜਦ ਮਰਜ਼ੀ ਕਰ ਦਈਏ ਫਿਰ ਉਹ ਜਹਿਦਾਰ ਨੂੰ ਕਿਹਾ ਜਿਹੜਾ ਹਜ਼ੂਰ ਸਾਹਿਬ ਵਾਲਾ ਫਿਰਦਾ ਸੀ ਬਈ ਤੁਸੀਂ ਜਿਹੜਾ ਚੁੱਪ ਕਰੇ ਹੋਏ ਹੋ ਨਾ ਦਸੂ ਗ੍ਰੰਥ ਤੇ ਬੋਲਦੇ ਨੀ ਇਹ ਤੁਹਾਡੀ ਚੁੱਪੀ ਝੂਠਾ ਸਾਬਤ ਕਰਦੀ ਹੈ ਸਾਨੂੰ ਸਾਡੀ ਬੇਇੱਜ਼ਤੀ ਹੁੰਦੀ ਹੈ ਇਹ ਉਹ ਝੂਠੇ ਪੱਲੇ ਕੁਛ ਨੀ ਤੁਸੀਂ ਚੁੱਪ ਕਰਦੇ ਸਾਡੀ ਬੇਇੱਜ਼ਤੀ ਹੁੰਦੀ ਹੈ ਅੱਜ ਲੋਕ ਇਹ ਸਮਝਣਗੇ ਉਹ ਝੂਠੇ ਵੀ ਸੱਚੇ ਨੇ ਤੁਸੀਂ ਸੱਚੇ ਵੀ ਝੂਠੇ ਹੋ ਤੁਸੀਂ ਸੱਚੇ ਝੂਠੇ ਹੋ ਉਹ ਝੂਠੇ ਵੀ ਸੱਚੇ ਨੇ ਕਿ ਤੁਸੀਂ ਜਵਾਬ ਨਹੀਂ ਦਿੰਦੇ ਬੋਲੀ ਜਾਂਦੇ ਟੈਂ ਟੈਂ ਜੇ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਜਵਾਬ ਅਸੀਂ ਦਿੰਦੇ ਮੈਦਾਨ ਚ ਅਸੀਂ ਆਉਂਦੇ ਤੁਹਾਡੀ ਤਰਫ਼ ਤੇ ਉਹਨਾਂ ਨੂੰ ਪਤਾ ਵੀ ਜੇ ਇਹ ਆ ਗਏ ਸਾਡੇ ਪੱਲੇ ਕੱਖ ਨਹੀਂ ਸਾਨੂੰ ਲੋਕ ਪਿੱਛੇ ਕਰ ਦੇਣਗੇ ਫੇਰ ਸਾਡੀ ਮੌਤ ਹੈ ਗੱਲ ਤਾਂ ਉੱਥੇ ਹੀ ਆ ਗਈ ਨਾ ਮੌਤ ਤਾਂ ਆਪਣੀ ਤੇ ਡਰਦੇ ਨੇ ਟਾਲ ਗਿਆ ਗੱਲ ਨੂੰ ਅਸੀਂ ਕਿਹਾ ਕੋਈ ਨੀ ਟਾਲ ਲੈ ਅਨੰਗ ਜਾਣਦੇ ਤੁਹਾਡਾ 400 ਸਾਲਾਂ ਫਿਰ ਦੱਸ ਦੇਣਾ ਤੁਹਾਨੂੰ ਪਤਾ ਤਿੰਨ ਸੌ ਸਾਲਾਂ ਨੰਗ ਲੈਣ ਦੇ ਵੀ 300 ਸਾਲਾਂ ਚੰਗੀ ਤਰ੍ਹਾਂ ਮਨਾ ਲੈਣ ਸਾਰੇ ਕਾਹਨੂੰ ਵਿੱਚ ਬੀਜ ਲੇਖਾ ਪਾਉਣਾ ਸਾਰੇ ਕਹਿਣਗੇ ਪਹਿਲਾਂ ਰੌਲਾ ਪਾਤਾ ਇਹ ਮਨ ਲੈਣ ਦੋ ਗੁਰਪੁਰਬ ਹੈ ਬੜਾ ਸੰਗਤ ਹੈ ਚਲੋ ਸੰਗਤ ਦਾ ਤਾਂ ਕੋਈ ਕਸੂਰ ਨਹੀਂ ਸੰਗਤ ਕਹੂਗੀ ਵੀ ਤੁਸੀਂ ਵਿੱਚ ਖੱਟਾ ਪਾਤਾ ਪਹਿਲਾਂ ਹੀ ਬੀਜ ਵਿਆਹ ਚ ਬੀਜ ਦਾ ਲੇਖਾ ਪਾਤਾ ਕਾਂਜੀ ਘੋੜਤੀ ਵਿੱਚ ਕਾਹਨੂੰ ਘੋਲਣੀ ਬਾਅਦ ਚ ਪੁੱਛਾਂਗੇ ਇਹਨਾਂ ਨੂੰ ਵੀ ਆਓ ਹੁਣ ਮੈਦਾਨ ਚ ਆਓ ਤੁਸੀਂ ਇਹ ਜਿਹੜੇ ਕੰਮ ਫੜੇ ਹੋਏ ਨੇ ਕਿਉਂ ਫੜੇ ਹੋਏ ਨੇ ਸੱਚ ਨੂੰ ਕਿਉਂ ਨਹੀਂ ਪ੍ਰਗਟ ਹੋਣ ਦਿੰਦੇ ਟੈਲੀਵਿਜ਼ਨ ਤੇ ਗੱਲ ਕਰੋ ਸਾਡੇ ਨਾਲ ਮੈਦਾਨ ਚ ਸੰਗਤ ਚ ਗੱਲ ਕਰੋ ਅਸੀਂ ਬੰਦ ਕਮਰੇ ਚ ਗੱਲ ਨਹੀਂ ਕਰਨੀ ਹੈ ਤੁਸੀਂ ਦੱਸੋ ਕਿਉਂ ਵਿਰੁੱਧ ਹੋ ਗੁਰਮਤੋਂ ਕਿਉਂ ਵਿਰੁੱਧ ਹੋ ਇੰਨੀ ਗੋਲਕ ਕਾਹਦੇ ਵਾਸਤੇ ਹੈ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਗੋਲਕ ਖਾਈ ਜਾਂਦੇ ਹੋ ਗੁਰਮਤ ਦੇ ਵਿਰੁੱਧ ਗੁਰਮਤ ਨੂੰ ਦੱਬਣ ਵਾਸਤੇ, ਗੁਰਮਤ ਨੂੰ ਕਰਾਹੇ ਪਾਉਣ ਵਾਸਤੇ।